ਇੱਥੇ ਮੇਰਾ ਪਿਆਰਾ ਮੋਹਕਮ ਸਿੰਘ ਵੀ ਸੁੱਤਾ ਹੈ, ਇੱਥੇ ਮੇਰਾ ਪਿਆਰਾ ਸਾਹਿਬ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਆਲਮ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਦੇਵਾ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਮਦਨ ਸਿੰਘ ਵੀ ਸੁੱਤਾ ਹੈ, ਇੱਥੇ ਭਾਈ ਕੋਠਾ ਸਿੰਘ ਵੀ ਸੁੱਤਾ ਹੈ। ਮੇਰੇ ਪੁੱਤਰਾਂ ਦੇ ਤਨ ਤੇ ਕੱਪੜ ਨਾ ਪਾਈ, ਕਿਉਂਕਿ ਜੇ ਸਿੱਖਾਂ ਦੇ ਤਨ ਨਗਨ ਨੇ ਤੇ ਪੁੱਤਰਾਂ ਦੇ ਤਨ ਦਾ ਕੁਝ ਨਹੀਂ ਵਿਗੜਦਾ। ਹਜ਼ੂਰ ਕਿਰਪਾਲੂ ਜੀ ਪੁੱਤਰ ਦੇ ਤਨ ਨੂੰ ਦੇਖ ਕੇ ਮੁਸਕਰਾ ਕੇ ਚਲੇ ਗਏ ਨੇ ਚਮਕੌਰ ਦੀ ਗੜੀ ਤੋਂ। ਗੁਰੂ ਕੇ ਸਿੱਖੋ, ਅੱਜ ਕੋਈ ਸੰਸਕਾਰ ਕਰਨ ਵਾਲਾ ਨਹੀਂ, ਅੱਜ ਕੋਈ ਸਰੀਰਾਂ ਨੂੰ ਸਾਂਭਣ ਵਾਲਾ ਨਹੀਂ। ਮੇਰੇ ਸੱਚੇ ਪਾਤਸ਼ਾਹ 22 ਦਸੰਬਰ ਤੇ 27 ਦਸੰਬਰ 5-7 ਦਿਨ ਬਣਦੇ ਨੇ, ਤੇਰੇ ਘਰ ਦੇ 5 ਜੀ ਗਏ, ਇੱਕ ਨਹੀਂ 5 ਜੀ ਗਏ, 4 ਪੁੱਤਰ ਤੇ 1 ਮਾਂ ਗਈ। ਮੇਰੇ ਦਾਤਿਆ ਨਾ ਕਿਸੇ ਨੂੰ ਆਪਣੀ ਹੱਥੀ ਇਸ਼ਨਾਨ ਕਰਾਇਆ, ਨਾ ਆਪਣੀ ਹੱਥੀ ਚਿਖਾ ਚੁਣੀ, ਤੇ ਨਾ ਆਪਣੀ ਹੱਥੀ ਕਿਸੇ ਦੇ ਤਨ ਨੂੰ ਤੂੰ ਲਾਂਬੂ ਲਾਇਆ। ਸਾਹਿਬ ਕਿਰਪਾਲੂ ਜੀ ਜਦੋਂ ਚਮਕੌਰ ਦੀ ਗੜੀ ਤੋਂ ਨਿਕਲ ਗਏ, ਮਾਛੀਵਾੜੇ ਦੇ ਜੰਗਲਾਂ ਨੂੰ ਜਾ ਪਹੁੰਚੇ ਨੇ, ਮੈਂ ਇੱਥੇ ਇੱਕ ਅਰਜ਼ ਕਰਨੀ ਚਾਹੁੰਦਾ। ਦੇਖੋ ਕਿੰਨੇ ਕੁ ਸਿੱਖ ਨੇ ਜਿਹੜੇ ਉਚੇਚੇ ਕਦੀ ਚਮਕੌਰ ਦੀ ਗੜੀ ਤੇ ਮੇਰੇ ਕਲਗੀ ਵਾਲੇ ਦੇ ਪੁੱਤਰਾਂ ਨੂੰ ਮੱਥਾ ਟੇਕਣ ਜਾਂਦੇ ਨੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਨੂੰ ਮੱਥਾ ਟੇਕੇ ਕਿ ਸਾਹਿਬ ਕਿਰਪਾਲੂ ਜੀ ਚਲੇ ਗਏ। ਦੂਜੇ ਦਿਨ ਬੀਬੀ ਸ਼ਰਨ ਕੌਰ ਆਈ, ਹਰ ਸ਼ਰਨ ਕੌਰ ਨਹੀਂ, ਸ਼ਰਨ ਕੌਰ ਆਈ, ਉਹਨੇ ਦੀਵਾ ਮਾਲਿਆ ਤੇ ਭਾਈ ਵੀਰ ਸਿੰਘ ਲਿਖਦੇ ਨੇ ਇੱਕ ਇੱਕ ਦੀ ਲਾਸ਼ ਪਹਿਚਾਣੀ ਤੇ ਨਾਲੇ ਕਹੀ ਜਾਇਦਾਤਾ ਭਰਾ ਤਾਂ ਇੱਕ ਦੀ ਲਾਸ਼ ਨਹੀਂ ਦੇਖੀ ਜਾਂਦੀ, ਤੂੰ ਕਿਰਪਾ ਕਰੀ ਇਹਨਾਂ 40 ਭਰਾਵਾਂ ਦੀਆਂ ਲਾਸ਼ਾਂ ਮੈਂ ਵੇਖ ਕੇ ਡੋਲਾਂ ਨਾ, ਮੈਂ ਇਹਨਾਂ ਦੇ ਸੰਸਕਾਰ ਦੀ ਸੇਵਾ ਕਰ ਸਕਾਂ। ਇੱਕ ਇੱਕ ਦੀ ਲਾਸ਼ ਬੀਬੀ ਸ਼ਰਨ ਕੌਰ ਨੇ ਇਕੱਠੀ ਕੀਤੀ, ਚਿਖਾਂ ਚਿਣ ਕੇ ਲਾਂਬੂ ਲਾਇਆ, ਅੰਮ੍ਰਿਤ ਵੇਲੇ ਲਾਂਬੂ ਲਾਇਆ। ਉਨੀ ਦੇਰ ਨੂੰ ਹਕੂਮਤ ਨੇ ਤੱਕਿਆ ਕਿ ਕੋਈ ਸਵਾਣੀ ਲਾਂਬੂ ਲਾ ਕੇ ਕੋਲ ਬੈਠੀ ਸੋਹਿਲਾ ਪਈ ਪੜਦੀ ਏ, ਆਏ ਉਸ ਬੀਬੀ ਸ਼ਰਨ ਕੌਰ ਨੂੰ ਬਲਦੇ ਹੋਏ ਲਾਂਬੂ ਦੇ ਵਿੱਚ ਉਹਨਾਂ ਸੱਟ ਦਿੱਤਾ। ਸਮਾਂ ਲੰਘਿਆ, ਕੋਈ ਪ੍ਰੇਮੀ ਆਇਆ ਰਾਤ ਨੂੰ, ਉਹਨੇ ਸਾਰੀ ਰਾਖ ਇਕੱਠੀ ਕੀਤੀ। ਕਈ ਦਿਨਾਂ ਤੋਂ ਬਾਅਦ ਉਹ ਰਾਖ ਇਕੱਠੀ ਕਰਕੇ ਜ਼ਮੀਨ ਪੱਟੀ ਤੇ ਜਾਂਦੀ ਵਾਰੀ ਰਾਖ ਉਹ ਜ਼ਮੀਨ ਦੇ ਥੱਲੇ ਦਬਾ ਗਿਆ, ਮਿੱਟੀ ਵੀ ਦਬਾ ਗਿਆ। ਗੜੀ ਦਾ ਲੋਕਾਂ ਨੂੰ ਪਤਾ ਸੀ, ਪਰ ਇਹ ਨਹੀਂ ਸੀ ਪਤਾ ਕਿ ਕਲਗੀ ਵਾਲੇ ਦੇ ਪੁੱਤਰਾਂ ਦਾ ਸੰਸਕਾਰ ਕਿੱਥੇ ਹੋਇਆ ਹੈ, ਕਲਗੀ ਵਾਲੇ ਦੇ ਸਿੱਖਾਂ ਦਾ ਸੰਸਕਾਰ ਕਿੱਥੇ ਹੋਇਆ। ਮੈਂ ਕਹਿੰਦਾ ਖਾਲਸਾ ਪੰਥ ਦੇਖ ਉਸ ਕੁਰਬਾਨੀ ਦੇ ਪੁਤਲੇ ਨੇ ਜੇ ਪੁੱਤਰ ਦਿੱਤੇ ਨੇ, ਤੇ ਮੈਂ ਇੱਕ ਸਿੱਖ ਦਾ ਜ਼ਰੂਰ ਜ਼ਿਕਰ ਕਰਨਾ। ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਐਡਿਟ ਕੀਤੀ ਸੀ, ਬਹੁ ਮੁੱਲੇ ਇਤਿਹਾਸਕ ਲੇਖ, ਉਹਦੇ ਪੰਨਾ 73 ਤੇ ਬੀਬੀ ਜਸਵੰਤ ਕੌਰ ਦੇ ਕੁਝ ਲੇਖ ਨੇ। ਉਹਦੇ ਲੇਖ ਸਨ ਕਿ ਗੁਰੂ ਕੇ ਸਿੱਖ ਤੇ ਅਜੋਕੇ ਸਿੱਖ, ਪੁਰਾਤਨ ਸਿੱਖ ਤੇ ਅਜੋਕੇ ਸਿੱਖ, ਕਿਸੇ ਸਿੱਖ ਭਾਵਨਾ ਵਾਲੇ ਨੇ ਉੱਥੇ ਰਾਖ ਮਿੱਟੀ ਥੱਲੇ ਦਬਾ ਦਿੱਤੀ, ਪਰ ਥਾਂ ਨਾ ਲੱਭੇ ਕਿਹੜੀ ਸੀ। ਨੇੜੇ ਬੇਲਾ ਪਿੰਡ ਹੈ, ਇੱਥੋਂ ਦੇ ਰਾਈਸ ਸਰਦਾਰ ਸਨ ਦਿਆਲ ਸਿੰਘ, ਜਦੋਂ ਇਹਨਾਂ ਨੂੰ ਪਤਾ ਲੱਗਾ, ਕਹਿੰਦੇ ਨੇ ਕਈ ਪਿੰਡਾਂ ਦੇ ਮਾਲਕ ਸਨ ਸਰਦਾਰ ਦਿਆਲ ਸਿੰਘ, ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੇਲੇ ਪਿੰਡ ਤੋਂ ਤੁਰਨਾ, ਪੈਦਲ ਚਮਕੌਰ ਸਾਹਿਬ ਆਉਣਾ ਤੇ ਆ ਕੇ ਕਲਗੀ ਵਾਲੇ ਦੀ ਗੜੀ ਜਿੱਥੇ ਸੀ ਉੱਥੇ ਨਮਸਕਾਰ ਕਰਨੀ। ਤਵੱਜੋ ਦਿਓ ਤੇ ਲੋਕਾਂ ਨੂੰ ਪੁੱਛਣਾ, ਉਹ ਮੈਨੂੰ ਘੱਟੋ ਘੱਟ ਇਹ ਤਾਂ ਦੱਸ ਦਿਓ ਮੇਰੇ ਪੁੱਤਰਾਂ ਦੇ, ਦਾਨੀ ਦੇ ਪੁੱਤਰਾਂ ਦਾ ਸੰਸਕਾਰ ਕਿੱਥੇ ਹੋਇਆ ਸੀ, ਮੈਨੂੰ ਇਹ ਦੱਸ ਦਿਓ ਉਹਨਾਂ ਦੀ ਰਾਖ ਕਿੱਥੇ ਵੇ। ਪੁੱਛੀ ਜਾਣਾ ਲੋਕਾਂ ਤੋਂ, ਲੱਭਦਿਆਂ ਲਭਾਂਦਿਆਂ ਜਿੱਥੇ ਤੁਸੀਂ ਗੁਰਦੁਆਰਾ ਸ਼ਹੀਦ ਗੰਧ ਕਤਲਗੜ੍ਹ ਸਾਹਿਬ ਤੱਕਦੇ ਹੋ, ਉਹ ਅਸਥਾਨ ਸਰਦਾਰ ਦਿਆਲ ਸਿੰਘ ਨੂੰ ਲੱਭ ਗਈ। ਉਹਦੇ ਨਾਲ ਇੱਕ ਬੌਲੀ ਵੀ ਬਣੀ, ਤੁਹਾਨੂੰ ਪਤਾ ਹੋਣਾ, ਉਹ ਥਾਂ ਲੱਭ ਗਈ ਸਰਦਾਰ ਦਿਆਲ ਸਿੰਘ। ਉਸ ਦਿਨ ਉਸ ਥਾਂ ਤੇ ਬੈਠ ਕੇ ਚੌਂਕੜਾ ਮਾਰ ਕੇ ਬੈਰਾਗ ਵਿੱਚ ਇੰਨੇ ਰੋਏ ਖੇ ਮੇਰੇ ਸੱਚੇ ਪਾਤਸ਼ਾਹ ਕਿ ਕਦੀ ਉਹ ਸਮਾਂ ਹੁੰਦਾ ਅੱਜ ਮੈਂ ਇਸ ਰਾਖ ਵਿੱਚ ਕਿਤੇ ਮੈਂ ਨਹੀਂ ਸਮਾਇਆ ਹੁੰਦਾ, ਪਰ ਮੈਂ ਤੇਰਾ ਕੋਟਾਨ ਕੋਟ ਸ਼ੁਕਰ ਕਰਨਾ, ਮੈਨੂੰ ਤੇਰੇ ਪੁੱਤਰਾਂ ਦੀ ਇਸ ਅਸਥਾਨ ਦੀ ਸੇਵਾ ਦਾ ਮੌਕਾ ਮਿਲਿਆ। ਦੂਜੇ ਦਿਨ ਆਏ, ਕੇਸੀ ਇਸ਼ਨਾਨ ਕੀਤਾ, ਲੱਕੜਾਂ ਮੰਗਾਈਆਂ, ਸੀਮੈਂਟ ਮੰਗਾਇਆ ਜਾਂ ਜੋ ਵੀ ਸਮਾਨ ਚਾਹੀਦਾ ਸੀ ਮਕਾਨ ਨੂੰ ਉਸਾਰਨ ਲਈ, ਚੋਨਾ ਚੂਨਾ ਇੱਟਾਂ ਲੱਕੜੀ ਸਭ ਕੁਝ ਮੰਗਾ ਕੇ, ਤੇ ਜਦੋਂ ਅਰਦਾਸ ਸ਼ੁਰੂ ਹੋਣ ਲੱਗੀ ਨਾ ਵੀ ਅੱਜ ਨੀਂਹ ਪੱਥਰ ਰੱਖਣੀ ਹੈ, ਤੇ ਸਰਦਾਰ ਜੀ ਕਹਿੰਦੇ ਆ ਕਿ ਮੈਂ ਰੋਜ਼ ਇਸ ਦੀ ਨਿਗਰਾਨੀ ਆਪਣੀ ਥੱਲੇ ਮੈਂ ਸੇਵਾ ਕਰਾਣੀ। ਸ਼ਾਮ ਨੂੰ ਸੋਦਰ ਦਾ ਪਾਠ ਹੋਇਆ, ਉਸ ਥਾਂ ਤੇ ਸਰਦਾਰ ਦਿਆਲ ਸਿੰਘ ਕਹਿੰਦੇ ਆ ਬਾਬਾ ਜੀ ਜਿਹੜੇ ਭਾਈ ਸਾਹਿਬ ਸਨ ਕਿ ਅੱਜ ਅਰਦਾਸ ਵਿੱਚ ਜਿੰਨੀ ਦੇਰ ਤੱਕ ਇਹ ਸੇਵਾ ਚੱਲਦੀ ਰਹੇ ਇਮਾਰਤ ਦੀ, ਤੁਸੀਂ ਇੱਕ ਅਰਦਾਸ ਕਰਨੀ ਹੈ ਕਿ ਹੇ ਕਲਗੀ ਵਾਲਿਆ ਦਿਆਲ ਸਿੰਘ ਦੀ ਅੰਸ ਨਾ ਰਹੇ, ਦਿਆਲ ਸਿੰਘ ਦੀ ਬੰਸ ਨਾ ਰਹੇ, ਮੇਰੇ ਘਰ ਪੁੱਤਰ ਧੀ ਨਾ ਹੋਵੇ, ਮੈਂ ਇਸੇ ਤਰ੍ਹਾਂ ਦੁਨੀਆਂ ਤੋਂ ਚਲਾ ਜਾਵਾਂ। ਜਦੋਂ ਇਹ ਸ਼ਬਦ ਕਹੇ ਨਾਲ ਦੇ ਰੋ ਪਏ ਕਿ ਸਰਦਾਰ ਜੀ ਇਹ ਸ਼ਬਦ ਕਿਉਂ? ਉਹਨਾਂ ਕਿਹਾ ਗ੍ਰੰਥੀ ਸਾਹਿਬ ਮੇਰੇ ਤੇ ਪਰ ਪੁਕਾਰ ਕਰ, ਇਹ ਅਰਦਾਸ ਵਿੱਚ ਤੂੰ ਰੋਜ਼ ਕਹਿਣੇ ਕਿ ਮੇਰੇ ਘਰ ਪੁੱਤਰ ਧੀ ਨਾ ਹੋਵੇ, ਮੇਰੀ ਅੰਸ ਨਾ ਚੱਲੇ। ਜੇ ਪੁੱਛਿਆ ਕਿਉਂ ਤੇ ਕਹਿਣ ਲੱਗੇ ਇਹ ਉਹ ਥਾਂ ਹੈ ਜਿੱਥੇ ਪੰਥ ਦੀ ਖਾਤਰ ਆਪਣੇ ਪੁੱਤਰ ਗੁਰੂ ਜਾਣ ਲੱਗਿਆ ਸਦਾ ਲਈ ਦੇ ਗਿਆ। ਮੈਂ ਤਾਂ ਇਮਾਰਤ ਬਣਾਉਣੀ ਏ, ਕੱਲ ਨੂੰ ਮੇਰੀ ਸੰਤਾਨ ਇਸ ਇਮਾਰਤ ਉੱਤੇ ਕਬਜ਼ਾ ਨਾ ਕਰ ਲੈ। ਇਹ ਨਾ ਕਹੇ ਕਿ ਸਾਡੇ ਬਾਪ ਨੇ ਬਣਾਈਏ, ਪੰਥ ਦਾ ਵਾਲੀ ਤਾਂ ਪੁੱਤਰ ਵੀ ਦੇ ਗਿਆ, ਮੈਂ ਚਾਹੁੰਦਾ ਇਹ ਪੰਥ ਦਾ ਚਾਨਣ ਮੁਨਾਰਾ ਬਣੇ। ਗੁਰਸਿੱਖੋ ਉਹਨੇ ਇਮਾਰਤ ਬਣਾਈ। ਅੱਲਾ ਯਾਰ ਖਾਂ ਜੋਗੀ ਨੇ ਉੱਥੇ ਇੱਕ ਸ਼ੇਅਰ ਤੇ ਲਿਖਿਆ, ਉਹ ਕਹਿੰਦਾ ਹਿੰਦੁਸਤਾਨ ਤੀਰਥਾਂ ਦਾ ਦੇਸ਼ ਹੈ, ਇੱਥੇ ਬੜੇ ਤੀਰਥ ਨੇ, ਕਈ ਪੁਰੀਆਂ ਨੇ, ਕਈ ਧਰਮ ਅਸਥਾਨ ਨੇ। ਉਹ ਕਹਿੰਦਾ ਖਾਲਸਾ ਬਾਹਰ ਭਟਕਣ ਦੀ ਥਾਂ ਤੂੰ ਚਮਕੌਰ ਦੀ ਗੜੀ ਵਿੱਚ ਆਈ ਤੇ ਗੁਰੂ ਕਲਗੀ ਵਾਲੇ ਦੇ ਪੁੱਤਰ ਜਿੱਥੇ ਸ਼ਹੀਦ ਹੋਏ ਨੇ ਇਸ ਮਿੱਟੀ ਨੂੰ ਚੁੱਕ ਕੇ ਮੱਥੇ ਤੇ ਲਾਈ। ਕਹਿੰਦਾ ਮੈਨੂੰ ਤੇ ਇੰਜ ਪ੍ਰਤੀਤ ਹੁੰਦਾ ਕਿ ਜਿਹੜੀ ਸੂਰਜ ਦੀ ਚਮਕ ਧਰਤੀ ਤੇ ਪੈਂਦੀ ਏ ਇਹ ਚਮਕ ਵੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਗਈ ਹੈ। ਕਹਿੰਦਾ ਬਸ ਉਹਨੇ ਸ਼ਬਦ ਵਰਤੇ ਸਨ, ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ। ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ, ਚਮਕ ਹੈ ਮਹਿਰ ਕੀ ਚਮਕੌਰ ਤੇਰੇ ਜ਼ਰੋ ਮੇ, ਯਹੀ ਸੇ ਸਤਾਰੇ ਬਣ ਕੇ ਗਏ ਆਸਮਾਂ ਕੇ ਲੀਏ। ਕਿ ਹੈ ਅਸਮਾਨ ਵੀ ਚਮਕਦੇ ਤਾਰਿਓ, ਤੁਹਾਡੀ ਚਮਕ ਤਾਂ ਮੱਧਮ ਪੈ ਜਾਏਗੀ, ਸੂਰਜ ਦੀ ਰੋਸ਼ਨੀ ਤਾਂ ਇੱਕ ਦਿਨ ਬੁਝ ਜਾਏਗੀ, ਪਰ ਕਲਗੀ ਵਾਲਿਆ ਤੇਰੇ ਸ਼ਹੀਦ ਪੁੱਤਰਾਂ ਤੇ ਸਿੱਖਾਂ ਦੀ ਲੋਹ ਨੇ ਸਦਾ ਬਲਦੀ ਰਹਿਣਾ ਹੈ। ਆਓ ਉਸ ਕਲਗੀ ਵਾਲੇ ਦੇ ਪੁੱਤਰਾਂ ਨੂੰ 300 ਸਾਲ ਉਹਨਾਂ ਨੂੰ ਖੋ ਜਾਣਾ, ਉਹ ਅਸੀਂ ਕਰਜ਼ ਨਹੀਂ ਕਦੀ ਲਾ ਸਕਦੇ। ਘੱਟੋ ਘੱਟ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵਰਗੇ ਆਪਣੇ ਸਰੂਪ ਹੀ ਬਣਾ ਲਈਏ, ਗੁਰੂ ਕਲਗੀ ਵਾਲੇ ਦੇ ਪੁੱਤਰ ਬਣ ਜਾਈਏ। ਸਾਹਿਬ ਧੰਨ ਗੁਰੂ ਕਲਗੀ ਵਾਲਾ ਮਿਹਰ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।